ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ, ਤੇ ਅੱਜ ਅਸੀਂ ਗੱਲ ਕਰਾਂਗੇ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਆਸਟ੍ਰੇਲੀਆ ਦੇ ਵਿੱਚ ਫਸੇ ਹੋਏ ਭਾਰਤੀ ਨਾਗਰਿਕਾਂ ਦੇ ਬਾਰੇ। ਅਸੀਂ ਭਾਰਤ ਦੇ ਵਿੱਚ ਫਸੇ ਆਸਟ੍ਰੇਲੀਅਨ ਪਰਮਾਨੈਂਟ ਰੈਜ਼ੀਡੈਂਟਸ ਔਰ ਨਾਗਰਿਕਾਂ ਦੇ ਸੰਬੰਧ ਵਿੱਚ ਹਾਲ ਹੀ ਵਿੱਚ ਕਾਫੀ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਲਿਆਂਦੀਆਂ ਸਨ, ਲੇਕਿਨ ਹੁਣ ਦੇਖਦੇ ਹਾਂ ਉਹਨਾਂ ਲੋਕਾਂ ਦੇ ਹਾਲਾਤ ਕਿਹੋ ਜਿਹੇ ਨੇ ਜਿਹੜੇ ਭਾਰਤ ਤੋਂ ਆਸਟ੍ਰੇਲੀਆ ਸੈਰ ਸਪਾਟੇ ਵਾਸਤੇ ਆਏ ਸਨ। ਲੇਕਿਨ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਲੱਗੀਆਂ ਸਫ਼ਰ ਦੇ ਉੱਤੇ ਪਾਬੰਦੀਆਂ ਦੇ ਕਾਰਨ ਇੱਥੇ ਡੱਕੇ ਗਏ ਨੇ, ਆਪਣੇ ਮੁਲਕ ਨੂੰ ਵਾਪਸ ਨਹੀਂ ਜਾ ਪਾ ਰਹੇ, ਤੇ ਅਜਿਹੇ ਹੀ ਇੱਕ ਵਿਜ਼ਿਟਰ ਵੀਜ਼ਾ ਤੇ ਭਾਰਤ ਦੇ ਪੰਜਾਬ ਦੇ ਸ਼ਹਿਰ ਪਟਿਆਲਾ ਤੋਂ ਆਏ ਪਵਨਪ੍ਰੀਤ ਸਿੰਘ ਭੱਠਲ ਜੀ ਨੇ ਸਾਡੇ ਨਾਲ ਸਾਂਝ ਪਾਈ ਹੈ। ਬਹੁਤ ਬਹੁਤ ਸਵਾਗਤ SBS ਪੰਜਾਬੀ ਵਿੱਚ ਭੱਠਲ ਸਾਹਿਬ, ਤੇ ਆਪਣੇ ਬਾਰੇ ਥੋੜਾ ਦੱਸੋ, ਕਿਸ ਸਿਲਸਿਲੇ 'ਚ ਇੱਥੇ ਆਏ ਸੋ, ਤੇ ਅੱਜ ਕੱਲ ਕਿਸ ਤਰ੍ਹਾਂ ਦੇ ਹਾਲਾਤ, ਗੁਜ਼ਰ ਕਿਵੇਂ ਰਹੀ ਹੈ ਜੀ ਆਸਟ੍ਰੇਲੀਆ ਦੇ ਅੰਦਰ?
ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਪਹਿਲਾਂ ਤਾਂ ਮੈਂ ਇੱਥੇ ਇੱਕ ਮਹੀਨੇ ਲਈ ਆਇਆ ਸੀਗਾ ਜੀ ਆਸਟ੍ਰੇਲੀਆ ਦੇ ਵਿੱਚ ਐਜ਼ ਏ ਟੂਰਿਸਟ। ਮੇਰੀ ਵਾਈਫ ਤੇ ਮੇਰਾ 5 ਸਾਲ ਦਾ ਬੇਟਾ, ਅਸੀਂ ਤਿੰਨੋਂ ਹੀ ਆਏ ਸੀ।
ਅੱਛਾ ਜੀ।
ਔਰ ਅਸੀਂ 22 ਫਰਵਰੀ ਨੂੰ ਇੱਥੇ ਮੈਲਬੋਰਨ ਆਏ ਸੀ। ਚਲੋ ਅਸੀਂ ਆਪਣਾ ਵਧੀਆ ਇੱਥੇ ਘੁੰਮੇ, ਸਿਡਨੀ ਗਏ, ਆਲਬਰੀ, ਹਾਲਬਰੁਕ, ਮੈਲਬਰਨ ਵੀ ਘੁੰਮਿਆ, ਤੇ ਸਾਡੀ 22 ਮਾਰਚ ਨੂੰ ਵਾਪਸੀ ਸੀਗੀ ਐਵਰਲੋਨ ਏਅਰਪੋਰਟ ਤੋਂ। ਔਰ ਇੰਡੀਆ ਦੇ ਵਿੱਚ ਲੋਕਡਾਊਨ ਹੋਣ ਕਰਕੇ ਸਾਰੀਆਂ ਇੰਟਰਨੈਸ਼ਨਲ ਫਲਾਈਟ ਕੈਂਸਲ ਹੋ ਗਈਆਂ, ਸਾਡੀ ਵੀ ਕੈਂਸਲ ਹੋ ਗਈ। ਤੇ ਚਲੋ ਅਨਾਊਂਸਮੈਂਟ ਹੋਈ ਕਿ 31 ਮਾਰਚ ਤੱਕ ਲੋਕਡਾਊਨ, ਅਸੀਂ ਆਪਣਾ ਇੱਥੇ ਚਲੋ ਮੈਲਬੋਰਨ 'ਚ ਸਟੇਅ ਕੀਤਾ ਕਿ ਥੋੜੇ ਦਿਨ ਨੇ, ਵੇਟ ਕਰ ਲੈਂਦੇ ਹਾਂ। 31 ਮਾਰਚ ਤੋਂ ਬਾਅਦ ਫਿਰ ਅੱਗੇ 14 ਅਪ੍ਰੈਲ ਹੋ ਗਿਆ, ਹੁਣ 3 ਮਈ ਹੋ ਗਿਆ ਲੋਕਡਾਊਨ, ਤੇ ਸਾਨੂੰ ਬੜੀ ਪ੍ਰੋਬਲਮ ਹੋ ਰਹੀ ਹੈ। ਇੱਕ ਤਾਂ ਵਿੰਟਰ ਸੀਜ਼ਨ ਸਟਾਰਟ ਹੋ ਗਿਆ, ਸਾਡਾ 5 ਸਾਲ ਦਾ ਬੇਟਾ, ਪਹਿਲਾਂ ਤਾਂ ਇਸ ਤਰ੍ਹਾਂ ਸੀ, ਕੁਛ ਟਾਈਮ ਅਸੀਂ ਸਿਡਨੀ ਆਪਣੇ ਰਿਲੇਟਿਵ ਕੋਲ ਸਪੈਂਡ ਕਰ ਲਿਆ, ਫਿਰ ਅਸੀਂ ਆਲਬਰੀ ਚਲੇ ਗਏ, ਫਿਰ ਅਸੀਂ ਮੈਲਬੋਰਨ ਆ ਗਏ। ਇੱਥੇ ਚਲੋ ਫਰੈਂਡ ਸਰਕਲ ਨੇ, ਰਿਲੇਟਿਵ ਨੇ, ਉਹਨਾਂ ਕੋਲ ਥੋੜਾ ਥੋੜਾ ਟਾਈਮ ਸਪੈਂਡ ਕਰ ਲਿਆ। ਬਟ ਤੁਸੀਂ ਆਪ ਹੀ ਦੇਖੋ ਵੀ ਇੰਨਾ ਲੰਬਾ ਸਮਾਂ, ਹੁਣ ਕੁਛ ਪਤਾ ਨਹੀਂ ਹੈ ਕਦੋਂ ਤੱਕ ਲੋਕਡਾਊਨ ਖੁੱਲੇਗਾ ਜਾਂ ਕਦੋਂ ਇੰਟਰਨੈਸ਼ਨਲ ਫਲਾਈਟ ਚੱਲਣਗੀਆਂ, ਅਸੀਂ ਕਿੰਨਾ ਟਾਈਮ ਕਿਸੇ ਦੇ ਘਰ ਦੇ ਵਿੱਚ ਬੈਠੇ ਰਹਾਂਗੇ। ਇਹ ਵੀ ਬੜੀ ਵੱਡੀ ਪ੍ਰੋਬਲਮ ਆ। ਤੇ ਉੱਪਰ ਇਹ ਵੀ ਹੈ ਕਿ ਜੋ ਸਾਡੇ ਫੰਡਸ ਸੀਗੇ ਉਹ ਮੋਸਟਲੀ ਖਤਮ ਹੋ ਗਏ, ਅਸੀਂ ਕੁਛ ਅਮਾਊਂਟ ਇੰਡੀਆ ਤੋਂ ਟ੍ਰਾਂਸਫਰ ਕਰਵਾਈ ਆ, ਕਿਉਂਕਿ ਕਾਫੀ ਨੀਡਸ ਹੁੰਦੀਆਂ ਨੇ, ਵਿੰਟਰ ਸੀਜ਼ਨ ਸਟਾਰਟ ਹੋ ਗਿਆ, ਇੱਕ ਤਾਂ ਉਹਨੇ ਕੀ ਕਲੋਥ ਲੈ ਕੇ ਆਏ ਸੀ ਜਿਹਨਾਂ ਨਾਲ ਸਾਡੇ ਮਹੀਨਾ ਨਿਕਲ ਜਾਏਗਾ।
ਹਾਂਜੀ, ਤੇ ਕਿੰਨੇ ਪੈਸੇ ਫਿਰ ਭਾਰਤ ਤੋਂ ਹੁਣ ਮੰਗਵਾਏ ਨੇ ਤੁਸੀਂ?
ਅਸੀਂ $2,000 ਟ੍ਰਾਂਸਫਰ ਕਰਵਾਇਆ ਜੀ,
ਤਕਰੀਬਨ 1,00,000 ਰੁਪਈਆ।
ਹਾਂਜੀ, 1,00,000 ਦੇ ਕਰੀਬ ਅਸੀਂ ਦਾ ਟ੍ਰਾਂਸਫਰ ਕਰਵਾਇਆ, ਤਾਂ ਜੋ ਸਾਡੀਆਂ ਜੋ ਛੁੱਟੀ ਨੀਡਸ ਨੇ ਉਹ ਪੂਰੀਆਂ ਹੋ ਸਕਣ।
ਤੇ ਭੱਠਲ ਸਾਹਿਬ, ਤੁਸੀਂ ਇਸ ਸੰਬੰਧ ਦੇ ਵਿੱਚ ਕਿਸੇ ਦੇ ਨਾਲ ਕੋਈ ਚਿੱਠੀ ਪੱਤਰੀ ਕੁਝ ਹੋਈ ਹੈ, ਜਾਂ ਤੁਸੀਂ ਆਪਣੀ ਆਵਾਜ਼ ਸਰਕਾਰੀ ਅਦਾਰਿਆਂ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਵਰਗੇ ਹੋਰ ਵੀ ਕਈ ਸਾਰੇ ਲੋਕ ਜਿਹੜੇ ਆਸਟ੍ਰੇਲੀਆ 'ਚ ਫਸੇ ਨੇ ਜਾਂ ਵਿਦੇਸ਼ਾਂ 'ਚ ਹੋਰ ਵੀ ਕਿਤੇ ਫਸੇ ਨੇ, ਉਹਨਾਂ ਵੱਲ ਵੀ ਭਾਰਤ ਸਰਕਾਰ ਜ਼ਰਾ ਇੱਕ ਨਿਗਾਹ ਮਾਰੇ?
ਹਾਂਜੀ, ਮੈਂ ਜੀ ਬਹੁਤ ਕੋਸ਼ਿਸ਼ ਕੀਤੀ ਆ। ਪਹਿਲੀ ਗੱਲ ਤਾਂ ਮੈਂ ਇੱਥੇ ਜੋ ਹਾਈ ਕਮਿਸ਼ਨ ਆਫ ਇੰਡੀਆ ਕੈਨਬਰਾ 'ਚ ਮੇਲ ਕੀਤੀ, ਫਿਰ ਮੈਲਬੋਰਨ ਹਾਈ ਕਮਿਸ਼ਨ 'ਚ ਮੇਲ ਕੀਤੀ, ਬਟ ਉੱਥੋਂ ਕੋਈ ਪੋਜ਼ਿਟਿਵ ਰਿਸਪੋਂਸ ਨਹੀਂ ਆਇਆ। ਉਹ ਕਹਿੰਦੇ ਤੁਸੀਂ ਆਪਣਾ ਵੀਜ਼ਾ ਐਕਸਟੈਂਡ ਕਰਾਓ, ਜਾਂ ਫਿਰ ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਲਿਸਟ ਭੇਜਤੀ ਕਿ ਤੁਸੀਂ ਇੱਥੋਂ ਫੂਡ ਮੰਗਵਾ ਕੇ ਆਪਣਾ ਟਾਈਮ ਸਪੈਂਡ ਕਰੋ, ਬਟ ਕਿਹੜਾ ਫੂਡ ਨਾਲ ਗੱਲ ਨਹੀਂ ਨਾ ਬਣਦੀ ਹੈਗੀ।
ਲੇਕਿਨ ਕਾਨੂੰਨ ਤੇ ਸਾਰਿਆਂ ਵਾਸਤੇ ਸਾਂਝਾ ਹੀ ਹੈ ਨਾ ਜੀ, ਜਦੋਂ ਇਹ ਪਾਬੰਦੀਆਂ ਉੱਠਣਗੀਆਂ ਉਦੋਂ ਹੀ ਤੁਸੀਂ ਜਾ ਸਕੋਗੇ। ਸੰਖੇਪ ਵਿੱਚ ਜਦ ਜਹਾਜ਼ ਉੱਡੇਗਾ ਉਦੋਂ ਹੀ ਜਾਓਗੇ ਨਾ ਜੀ, ਲੇਕਿਨ
ਉਦੋਂ ਜਾ ਸਕਦੇ।
ਲੇਕਿਨ ਇਹਨਾਂ ਤੋਂ ਇਲਾਵਾ ਤੁਸੀਂ ਹੋਰ ਵੀ ਕਿਤੇ ਜਿਹੜੇ ਉਹ ਉਸ ਅਹੁਦੇ ਤੇ ਬੈਠੇ ਨੇ ਜਿਹੜੇ ਫੈਸਲਾ ਲੈ ਸਕਣ, ਤੁਸੀਂ ਕਿਸੇ ਨਾਲ ਗੱਲ ਕੀਤੀ ਹੈ?
ਹਾਂਜੀ, ਮੈਂ ਇੰਡੀਆ ਦੇ ਵਿੱਚ ਵੀ ਜੀ ਦੇਖੋ ਮੇਲ ਕੀਤੀ ਆ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਜੋ ਆਫੀਸ਼ੀਅਲ ਵੈਬਸਾਈਟ ਆ ਉਹ ਤੇ ਵੀ ਲੌਗਇਨ ਕਰਕੇ ਮੈਂ ਆਪਣਾ ਸਾਰੀ ਸਟੋਰੀ ਲਿਖੀ ਆ, ਉਹਨਾਂ ਨੂੰ ਭੇਜੀ ਆ, ਉਹਨਾਂ ਨੂੰ ਮੇਲ ਕੀਤੀ, ਕੀਤੀ ਆ, ਇੱਕ ਐਕਸਟਰਨਲ ਹੋਮ ਅਫੇਅਰ ਆਫ ਇੰਡੀਆ ਨੂੰ ਮੇਲ ਕੀਤੀ ਆ, ਫਿਰ ਜੋ
ਮਿਨਿਸਟਰੀ ਆਫ
ਸਾਡੇ
ਐਕਸਟਰਨਲ
ਪੀਐਮ
ਅਫੇਅਰਸ
ਨੇ,
ਨੂੰ।
ਹਾਂਜੀ ਹਾਂਜੀ ਬਿਲਕੁਲ, ਉਸ ਤੋਂ ਬਾਅਦ ਮੈਂ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਉਹਨਾਂ ਨੂੰ ਮੇਲ ਕੀਤੀ ਆ, ਤੇ ਇਸ ਤੋਂ ਇਲਾਵਾ ਇੱਕ ਆਪਣੇ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਜੀ, ਉਹ ਵੀ ਕਹਿੰਦੇ ਸੀਗੇ ਵੀ ਅਸੀਂ ਜੋ ਬਾਹਰ ਫਸੇ ਨੇ ਉਹਨਾਂ ਦੀ ਹੈਲਪ ਕਰਦੇ ਆ, ਬਟ ਕਿਸੇ ਤੋਂ ਕੋਈ ਰਿਸਪੌਂਸ ਹੀ ਨਹੀਂ ਆ ਰਿਹਾ ਹੈਗਾ
ਕਿਸੇ ਕੋਲ
ਮੈਨੂੰ ਘੱਟੋ ਘੱਟ। ਹਾਂਜੀ, 20 ਡੇਜ਼ ਦੇ ਕਰੀਬ ਹੋ ਗਿਆ ਜੀ ਮੈਨੂੰ ਰਿਮਾਇੰਡਰ ਮੇਲ ਕਰਦੇ ਨੂੰ, ਬਟ ਮੈਨੂੰ ਕਿਤੇ ਰਿਸਪੌਂਸ ਨਹੀਂ ਆਇਆ। ਜਸਟ ਹਾਈ ਕਮਿਸ਼ਨ ਆਫ ਕੈਨਬਰਾ ਤੇ ਮੈਲਬੋਰਨ ਤੋਂ ਮੇਲ ਆਈ ਆ ਔਰ ਮੈਨੂੰ ਕਿਸੇ ਨੂੰ ਕੋਈ ਰਿਸਪੌਂਸ ਨਹੀਂ ਹੈ, ਤੇ ਮੈਂ ਕਾਲ ਕਰਨ ਦੀ ਕੋਸ਼ਿਸ਼ ਕੀਤੀ ਆ ਕਾਫੀ ਵਾਰੀ ਬਟ ਕਾਲ ਲੱਗਦੀ ਨਹੀਂ ਹੈ, ਵੇਟਿੰਗ ਵੇਟਿੰਗ ਕਾਫੀ ਇੱਕ ਇੱਕ ਘੰਟਾ ਲੱਗੇ ਰਹੋ ਬਟ ਕੋਈ ਗੱਲ ਕਰਦਾ ਹੀ ਨਹੀਂ ਹੈ। ਹਾਂਜੀ
ਅੱਛਾ ਪਟੇਲ ਸਾਹਿਬ, ਇੱਕ ਪਿਛਲੇ ਹਫਤੇ ਦੀ ਇਹ ਵੀ ਸਰਗਰਮੀ ਹੈਗੀ ਹੈ ਕਿ ਭਾਰਤ ਦੇ ਵਿੱਚ ਜਿਹੜਾ ਗ੍ਰਹਿ ਮੰਤਰਾਲੇ ਹੈਗਾ ਹੋਮ ਮਿਨਿਸਟਰੀ ਉੱਥੋਂ ਤੇ, ਬਲਕਿ ਮੈਂ ਮਾਫੀ ਚਾਹੁੰਦੀ ਹਾਂ ਹੋਮ ਮਿਨਿਸਟਰੀ ਨਹੀਂ, ਜਿਹੜੀ ਭਾਰਤ ਦੀ ਯੂਨੀਅਨ ਕੈਬਨਿਟ ਸੈਕਰੇਟਰੀ ਹੈਗੇ ਨੇ, ਉਹਨਾਂ ਨੇ ਇੱਕ ਮੁਲਾਕਾਤ ਇੱਕ ਬੈਠਕ ਕੀਤੀ ਹੈ ਸਭ ਸੂਬਿਆਂ ਦੇ ਚੀਫ ਸੈਕਰੇਟਰੀਜ਼ ਦੇ ਨਾਲ, ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਆਪਣੇ ਸੂਬੇ ਦੇ ਵਿੱਚ ਜਿਹੜੇ ਲੋਕ ਤੁਹਾਡੇ ਬਾਹਰ ਇਸ ਵੇਲੇ ਫਸੇ ਹੋਏ ਨੇ ਉਹਨਾਂ ਦੀਆਂ ਲਿਸਟਾਂ ਬਣਾਓ ਤੇ ਸਾਨੂੰ ਇਹ ਦੱਸੋ ਵੀ ਤੁਸੀਂ ਕਦ ਉਹਨਾਂ ਲੋਕਾਂ ਦੀ ਵਾਪਸੀ ਆਪਣੇ ਸੂਬੇ ਦੇ ਵਿੱਚ ਕਬੂਲ ਕਰ ਸਕਦੇ ਹੋ ਉਹਨਾਂ ਦੇ ਸਿਹਤ ਦੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ। ਸੋ ਲੋਕਾਂ ਨੂੰ ਪੰਜਾਬ ਦੇ ਸਾਰੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਡਿਸਟ੍ਰਿਕਟ ਕਮਿਸ਼ਨਰਸ ਵੱਲੋਂ ਜਿਹੜੇ ਬਾਹਰ ਆਏ ਹੋਏ ਨੇ ਲੋਕ, ਉਹਨਾਂ ਨੂੰ ਡਿਸਟ੍ਰਿਕਟ ਕਮਿਸ਼ਨਰ ਦੇ ਈਮੇਲ ਤੇ ਟੈਲੀਫੋਨ ਨੰਬਰ ਇੰਟਰਨੈਟ ਤੇ ਦਿੱਤੇ ਜਾ ਰਹੇ ਨੇ ਵੀ ਇੱਥੇ ਸੰਪਰਕ ਕਰੋ, ਆਪਣਾ ਨਾਂ ਪਤਾ ਲਿਖਵਾਓ, ਆਪਣਾ ਪਾਸਪੋਰਟ ਨੰਬਰ ਲਿਖਵਾਓ, ਕਿ ਤੁਸੀਂ ਜਾਂ ਤੁਹਾਡੇ ਹੋਰ ਜੇ ਕਈ ਜਾਣਨ ਵਾਲੇ ਲੋਕ ਹੈਗੇ ਨੇ ਉਹਨਾਂ ਨੇ ਇਹ ਰਸਤਾ ਅਪਣਾਉਣ ਦੀ ਕੋਸ਼ਿਸ਼ ਕੀਤੀ।
ਹਾਂਜੀ, ਮੈਨੂੰ ਪਰਸੋਂ ਹੀ ਜਾਣਕਾਰੀ ਮਿਲੀ ਸੀ ਕਿ ਤੁਸੀਂ ਇਸ ਕੰਟੈਕਟ ਇੱਕ ਨੰਬਰ ਸੀਗਾ ਤੇ ਪਲੱਸ ਈਮੇਲ ਆਈਡੀ ਹੈ, ਇੱਕ ਫਾਰਮ ਇੰਟਰਨੈਟ ਫਾਰਮ ਹੈ ਜਿਹੜਾ ਤੁਸੀਂ ਫਿਲ ਕਰਨਾ, ਉਹਦੇ ਵਿੱਚ ਲਿਖਣਾ ਕਿੱਥੇ ਰਹਿੰਦੇ ਹੋ ਤੇ ਕੀ ਤੁਹਾਡਾ ਤੁਹਾਡੇ ਨਾਲ ਕੌਣ ਕੌਣ ਹੈਗਾ, ਉਹ ਸਾਰਾ ਫਾਰਮ ਫਿਲ ਕਰਕੇ ਮੈਂ ਸਬਮਿਟ ਕਰਤਾ ਸੀ। ਈਮੇਲ ਸੀ ਚੰਡੀਗੜ੍ਹ ਤੋਂ ਜਿਹੜਾ ਮੇਨ ਸਰਕੂਲਰ ਨਿਕਲਿਆ ਸੀਗਾ, ਉਸ ਈਮੇਲ ਤੇ ਵੀ ਮੇਲ ਕੀਤੀ ਆ, ਤੇ ਜੋ ਉਹਨਾਂ ਨੇ ਕਿਹਾ ਸੀ ਉਹ ਮੈਂ ਫਾਰਮੈਲਿਟੀ ਫਿਲਹਾਲ ਤਾਂ ਸਬਮਿਟ ਕਰਤੀ ਆ, ਬਟ ਹਜੇ ਤੱਕ ਤਾਂ ਕੁਛ ਨਹੀਂ ਹੈ।
ਤੁਸੀਂ ਇਹ ਆਪਣੇ ਪਟਿਆਲੇ ਦੇ ਡੀਸੀ ਆਫਿਸ ਚ ਦੇ ਐਡਰੈਸ ਤੇ ਭੇਜੀ ਹੈ ਈਮੇਲ?
ਈਮੇਲ ਤਾਂ ਚੰਡੀਗੜ੍ਹ ਦਾ ਕੋਈ ਉਹ ਲੈਟਰ ਸੀ ਸਰਕੂਲਰ, ਉਹਦੇ ਤੇ ਲਿਖੀ ਸੀ ਈਮੇਲ ਆਈਡੀ। ਹਾਂਜੀ, ਉੱਥੇ ਚੰਡੀਗੜ੍ਹ ਕੀਤੀ ਆ, ਤੇ ਜੋ ਜੋ ਇਨਫੋਰਮੇਸ਼ਨ ਪਟਿਆਲੇ ਦਾ ਸੀਗਾ ਨੰਬਰ, ਉਹਤੇ ਵੀ ਮੈਂ ਕਰਤੀ ਸੀ
ਡੀਸੀ ਆਫਿਸ ਪਟਿਆਲੇ ਨੂੰ। ਠੀਕ ਹੈ ਠੀਕ ਹੈ।
ਹਾਂਜੀ ਬਿਲਕੁਲ।
ਤੇ ਪਟੇਲ ਸਾਹਿਬ, ਹੋਰ ਤੁਹਾਡੇ ਨਾਲ ਇੱਕ ਤੁਹਾਡਾ ਜਿਹੜਾ ਫੇਸਬੁੱਕ ਦਾ ਵੀ ਗਰੁੱਪ ਬਣਿਆ ਦਾ, ਵਟਸਐਪ ਦਾ ਗਰੁੱਪ ਬਣਿਆ ਦਾ, ਉਹਦੇ ਵਿੱਚ ਕੋਈ 125 ਭਾਰਤੀ ਬੰਦੇ ਇੱਥੇ ਹੈਗੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ, ਲੇਕਿਨ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਉਹਨਾਂ ਦਾ ਵੀ ਜਿਹੜਾ ਹਾਲਾਤ ਜਿਹੜੇ ਨੇ ਬਿਆਨ ਦੀ ਥੋੜੀ ਜਿਹੀ ਕਿਰਪਾ ਕਰੋ।
ਹਾਂਜੀ, ਜੋ ਇੱਕ ਗਰੁੱਪ ਬਣਿਆ ਇੱਕ ਤਾਂ ਫੇਸਬੁੱਕ ਤੇ ਆ, ਉਹਨਾਂ ਦੇ ਇੱਕ ਵਟਸਐਪ ਗਰੁੱਪ ਆ, ਉਹਦੇ ਵਿੱਚ ਮੈਂ ਐਡ ਹਾਂ, ਤੇ ਉਹਦੇ ਵਿੱਚ ਉਹ ਸਾਰੇ ਇਹਨਾਂ ਦੀ ਬੜੀ ਵੱਡੀ ਪ੍ਰੋਬਲਮ ਆ ਕਿ ਕਿਸੇ ਦਾ ਵੀਜ਼ਾ 20 ਮਈ ਨੂੰ ਖਤਮ ਹੋ ਰਿਹਾ, ਕਿਸੇ ਦਾ 5 ਮਈ ਨੂੰ ਖਤਮ ਹੋ ਰਿਹਾ, ਕਿਸੇ ਦਾ ਕੁਛ ਪ੍ਰੋਬਲਮ ਆ, ਤੇ ਉਹ ਕਹਿ ਰਹੇ ਨੇ ਕਿ ਜਦੋਂ ਅਸੀਂ ਵੈਸੀ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਕਿ ਤੁਸੀਂ ਫੀ ਪੇ ਕਰੋ ਤੇ ਐਕਸਟੈਂਡ ਕਰੋ, ਬਟ ਇੰਨੀ ਜ਼ਿਆਦਾ ਰਕਮ ਆ ਅਮਾਊਂਟ ਆ ਕਿ ਕਹਿੰਦੇ ਅਸੀਂ ਪੇ ਨਹੀਂ ਕਰ ਸਕਦੇ, ਕਿਉਂਕਿ ਸਾਡੇ ਐਕਸਪੈਂਸ ਉਨੇ ਕੀ ਸੀਗੇ ਜਿੰਨਾ ਕਿ ਅਸੀਂ ਪੇ ਕਰ ਸਕੀਏ, ਤੇ ਕਹਿੰਦੇ ਕਿ ਅਸੀਂ ਵਾਪਸ ਜਾਣਾ, ਉਹੀ ਬਸ ਉਹ ਗਰੁੱਪ ਦੇ ਵਿੱਚ ਡਿਸਕਸ਼ਨ ਚੱਲਦੀ ਹੈ ਸਾਡੀ।
ਫੀਸ ਜਿਹੜੀ ਹੈਗੀ ਹੈ ਵੀਜ਼ਾ ਐਕਸਟੈਂਸ਼ਨ ਦੀ, ਉਹ ਕਿੰਨੀ ਹੈ ਤੇ ਕਿੰਨੀ ਦੇਰ ਵਾਸਤੇ ਐਕਸਟੈਂਡ ਹੋਇਆ, ਸਾਡੇ ਸਰੋਤਿਆਂ ਨੂੰ ਦੱਸੋਗੇ ਜੀ?
$310 ਹੈ ਕੁਛ ਫੀਸ ਜੋ ਅੱਗੇ ਐਕਸਟੈਂਡ ਕਰਾਉਣ ਦੀ ਹੈਗੀ ਆ।
ਅੱਛਾ,
ਵਿੱਚ ਲੋਕ ਜਿਹੜੇ ਕਹਿ ਰਹੇ ਕਿ ਅਸੀਂ ਐਕਸਟੈਂਡ ਨਹੀਂ ਕਰਾਉਣਾ, ਅਸੀਂ ਵਾਪਸ ਹੀ ਜਾਣਾ, ਕਿਉਂਕਿ ਅਸੀਂ ਇੱਥੇ ਇੰਨਾ ਹਾਂਜੀ ਰਹਿ ਨਹੀਂ ਸਕਦੇ ਹੈਗੇ।
ਤੇ ਤੁਹਾਨੂੰ ਆਪਣੇ ਨਿੱਜੀ ਤੌਰ ਤੇ ਕੋਈ ਆਪਣੇ ਜੇ ਗੱਲ ਦੱਸਣਾ ਚਾਹੋ, ਕਿਸ ਕਿਸਮ ਦੀਆਂ ਦਿੱਕਤਾਂ ਪੇਸ਼ ਆ ਰਹੀਆਂ? ਤੁਸੀਂ ਇਹ ਤੇ ਦੱਸਿਆ ਵੀ ਦੋਸਤਾਂ ਸੱਜਣਾ ਮਿੱਤਰਾਂ ਦੇ ਕੋਲ ਵੰਡ ਵੰਡ ਕੇ ਰਹਿ ਰਹੇ ਹੋ, ਤੇ ਪੈਸੇ ਵੀ ਉਧਰੋਂ ਰੁਪਈਆਂ ਨੂੰ ਜਦ ਡਾਲਰਾਂ ਚ ਬਦਲਵਾਉਣਾ ਹੋਵੇ ਤੇ 50 ਦਾ ਪਹਾੜਾ ਪੜਨਾ ਪੈਂਦਾ ਹੈ, ਤੇ ਇਸ ਦੇ ਇਲਾਵਾ ਹੋਰ ਹੋਰ ਖਾਣ ਪੀਣ ਦੀਆਂ ਦਿੱਕਤਾਂ ਜਾਂ ਵੈਸੇ ਹੀ ਬੰਦੇ ਦੇ ਮਨ ਚ ਕਿਸੇ ਕਿਸਮ ਦੀ ਝਿਜਕ ਹੁੰਦੀ ਹੈ, ਥੋੜਾ ਦੱਸਣਾ ਚਾਹੋਗੇ ਉਹਦੇ ਬਾਰੇ?
हाँ जी, देखो एक तो हुंदा एक टाइम बाउंड हुंदा कि चलो जी असीं महीने लिए आए हैं तां एक हुंदा हरेक महीने चलो नहीं 1 महीने बाद वापस चले जाना, बट हुंदा एक कुछ टाइम ही नहीं पता भी किन्ना टाइम रहना चाहिए। तुसीं आप अंडरस्टैंड करते हो, बट आप नहीं बड़ा लगता कि हुण असीं किन्ना टाइम बैठे हैं, फ्री बैठे हैं, कोई काम नहीं, कोई कार नहीं, ते तो साडे फंड्स जो डे बाई डे घटी जाते हैं। ते प्लस मैं तो फैमिली नाल, मेरा बेटा 5 साल का, जे वो फर्ज करो बीमार हो गया, कुछ हो गया, कोई मेडिकल फैसिलिटी नहीं है, किधर नु जावांगे। ते हाँ जी, आप
ते
भी
पिछे
कुछ बीमार हो
घर
गए,
परिवार दी पंजाब विच भी फिकर होवेगी।
बिल्कुल बड़े हुई था बंदा, चलो आपा कट्ठे बैठे हाँ, हौसला ही होंगे, बट हम अलग अलग बैठे हाँ तो एक बंदा टुटिया महसूस करता।
ते उत्थे तुसी जो कार जॉब करदे हो ओदे बारे उत्थे अपने अफसरां कोलों भी तुहानू गलबात दे राही कोई किसे किस्म दा मिलिया आश्वासन की तुहाडी नौकरी जिहड़ी है ओहदे ते कोई खतरा नहीं आवेगा क्योंकि तुसी मजबूरी च बाहर हैगे हो।
मैं जी 1 महीने की एनओसी ली थी, मैं पंजाबी यूनिवर्सिटी पटियाला दे विच एज ए सीनियर असिस्टेंट जॉब करदा, तो मैं 1 महीने की एनओसी ली थी उत्थों, तो मेरी एनओसी 24 मार्च नूं खत्म सी, तो मैं 24 मार्च नूं ही मेल करती थी साडे वाइस चांसलर साहब डॉक्टर बी एस घूमर रजिस्ट्रार जीत सिंह निंजर जी नूं, ते प्लस जो डिप्टी रजिस्ट्रार एस्टैबलिशमेंट ने उन्हां नूं, तिन्हां नूं मेल कीती सी, बट उन्हां दा हजे तक मैनूं कोई रिप्लाई नहीं आया। मैं उन्हां नूं रिक्वेस्ट पाई थी भी इस तरह करके फ्लाइट जो कैंसल हो गई, तो मैं इत प्रॉब्लम चाह कि मेरी जो लीव है वो एक्सटेंड की जाए, बट मैंने उतो कोई रिस्पॉन्स नहीं आया तक। मैं उत्थे जो लैंडलाइन नंबर है उन्होंने कॉल की थी, बट तो कोई कॉल अटेंड ही नहीं कर रहा है, तो प्लस ना ही मैंने ईमेल रिवर्ट आया कि हाँ जो यूनिवर्सिटी च अगे एक्सटेंड हो जाएगी या नहीं होगी, कोई रिस्पॉन्स नहीं है मैंने उतो।
यानी अपने वापस मुल्क जाने तो बाद नौकरी दे बारे भी अजे तुहानू कोई पक्का नहीं हैगा ते इत्थों भी कद जाओगे किन हालात विच जाओगे ओहदे बारे भी अजे हनेरा ही है
कुछ
इस
नहीं
वेले।
पता, हाँ जी कुछ नहीं पता, भाई मैनू होप नहीं नजर आ रही हैगी कि की होएगा कि नहीं होएगा। हाँ जी,
बहुत बहुत शुक्रिया
तो बस
पटेल
बैठ
साहब अपने
गए।
विचार साढ़े नाल सांझे करन वास्ते ते आस करते हैं कि तुहाडे वर्गे जिहड़े भी भारतीय लोग विदेशां च इस वेले मजबूरन फसे हुए ने उन्हां दी समस्या दा हल जल्द तो जल्द निकले। SBS पंजाबी लई मैं हाँ रुचिका तलवार।
फेसबुक उते SBS पंजाबी नू लाइक करो, सांझा करो अते अपने विचार भी प्रगटाओ।